ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਸਬਕ ਨੰਬਰ 28 ਤੇ ਗੌਰ ਖੋਜ ਕਰਨ ਦੇ ਸਾਂ, ਜਿਹਦੇ ਵਿੱਚ ਅਸੀਂ ਸ਼ਰੀਅਤ ਦੀ ਪਹਿਲੀ ਕਿਤਾਬ ਯਾਨੀ ਪੈਦਾਇਸ਼ ਦੀ ਦੁਹਰਾਈ ਕੀਤੀ ਤੇ ਖਰੂਜ ਦੇ ਪਹਿਲੇ ਬਾਬ ਤੇ ਗੌਰ ਖੋਜ ਕਰਨ ਦੇ ਸਾਂ। ਅੱਜ ਅਸੀਂ ਐਸੇ ਸਬਕ ਤੇ ਮਜ਼ੀਦ ਧਿਆਨੋ ਗਿਆਨ ਕਰਾਂਗੇ। ਆਦਮ ਦੀ ਔਲਾਦ ਦੇ ਬੜੇ ਸਾਰੇ ਲੋਕ ਅੱਜ ਵੀ ਕਾਇਨ ਦੀ ਪੈਰਵੀ ਕਰਦੇ ਨੇ। ਇਸ ਵਜ੍ਹਾ ਤੋਂ ਨੂਹ ਦੇ ਜ਼ਮਾਨੇ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਖੁਦਾਵੰਦ ਨੇ ਵੇਖਿਆ ਕਿ ਜ਼ਮੀਨ ਤੇ ਇਨਸਾਨ ਦੀ ਬਦੀ ਬੜੀ ਵੱਧ ਗਈ ਹੈ ਤੇ ਉਹਦੇ ਦਿਲ ਦੇ ਤਸੱਵਰ ਤੇ ਖਿਆਲ ਸਦਾ ਭੈੜੇ ਹੀ ਹੁੰਦੇ ਨੇ। ਇਨਸਾਨ ਦੇ ਫਰੇਬੀ ਦਿਲ ਦੀ ਵਜ੍ਹਾ ਤੋਂ ਖੁਦਾ ਨੇ ਇਰਾਦਾ ਕੀਤਾ ਕਿ ਉਹ ਪਾਣੀ ਦਾ ਤੂਫਾਨ ਭੇਜੇ ਤਾਂ ਕਿ ਸਭ ਦੇ ਸਭ ਬਾਗੀ ਗੁਨਾਹਗਾਰ ਮਰ ਮਿੱਟਣ। ਇਸ ਕਰਪਟ ਦੌਰ ਵਿੱਚ ਸਿਰਫ ਇੱਕ ਬੰਦਾ ਨੂਹ ਹੀ ਸੀ ਜਿਹੜਾ ਖੁਦਾ ਤੇ ਈਮਾਨ ਰੱਖਦਾ ਸੀ। ਇਸੇ ਵਜ੍ਹਾ ਤੋਂ ਖੁਦਾ ਨੇ ਨੂਹ ਨੂੰ ਹੁਕਮ ਦਿੱਤਾ ਕਿ ਉਹ ਕਿਸ਼ਤੀ ਬਣਾਏ ਤੇ ਜੋ ਕੋਈ ਉਸ ਕਿਸ਼ਤੀ ਵਿੱਚ ਪਨਾਹ ਲਵੇਗਾ ਉਹ ਬਚ ਜਾਵੇਗਾ। ਜਦੋਂ ਨੂਹ ਕਿਸ਼ਤੀ ਬਣਾਉਣ ਡਿਆ ਸੀ ਤੇ ਖੁਦਾ ਨੇ ਬੜੀ ਦੇਰ ਤੱਕ ਗੁਨਾਹਗਾਰਾਂ ਨੂੰ ਬਰਦਾਸ਼ਤ ਕੀਤਾ ਤੇ ਫਿਰ ਵੀ ਕਿਸੇ ਨੇ ਤੋਬਾ ਨਾ ਕੀਤੀ ਤੇ ਨੂਹ ਤੋਂ ਉਹਦੇ ਖਾਨਦਾਨ ਦੇ ਸਿਵਾ ਕਿਸੇ ਨੇ ਵੀ ਕਿਸ਼ਤੀ ਦੇ ਅੰਦਰ ਕਦਮ ਰੱਖਣਾ ਵੀ ਗਵਾਰਾ ਨਾ ਕੀਤਾ। ਨੂਹ ਦੇ ਤਿੰਨ ਬੇਟੇ ਹੋਏ, ਸਿਮ, ਹਾਮ ਤੇ ਯਾਫਤ। ਹਜ਼ਰਤ ਇਬਰਾਹਿਮ ਬਨੀ ਸਿਮ ਦੀ ਔਲਾਦ ਵਿੱਚੋਂ ਸੀ। ਅਸਾਂ ਸਿੱਖਿਆ ਕਿ ਖੁਦਾ ਨੇ ਇਬਰਾਹਿਮ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਬਾਪ ਦੇ ਘਰ ਨੂੰ ਛੱਡੇ ਤੇ ਕਨਾਨ ਦੇ ਇਲਾਕੇ ਵਿੱਚ ਚਲਾ ਜਾਏ। ਖੁਦਾ ਦਾ ਮਨਸੂਬਾ ਸੀ ਕਿ ਇਬਰਾਹਿਮ ਇੱਕ ਵੱਡੀ ਕੌਮ ਬਣੇ। ਇਸੇ ਕੌਮ ਵਿੱਚੋਂ ਖੁਦਾ ਨੇ ਨਬੀ ਤੇ ਦੁਨੀਆਂ ਦਾ ਨਜਾਤ ਦਹਿੰਦਾ ਪੈਦਾ ਕਰਨਾ ਸੀ। ਇਸੇ ਲਈ ਖੁਦਾ ਨੇ ਇਬਰਾਹਿਮ ਨੂੰ ਆਖਿਆ ਕਿ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਤੇ ਬਰਕਤ ਦੇਵਾਂਗਾ ਤੇ ਤੇਰਾ ਨਾਂ ਸਰਫਰਾਜ਼ ਕਰਾਂਗਾ। ਸੋ ਤੂੰ ਬਾਇਸੇ ਬਰਕਤ ਹੋਇਆ, ਜਿਹੜਾ ਤੈਨੂੰ ਮੁਬਾਰਕ ਕਵੇ ਉਹਨੂੰ ਮੈਂ ਬਰਕਤ ਦੇਵਾਂਗਾ ਤੇ ਜਿਹੜਾ ਤੇਰੇ ਤੇ ਲਾਨਤ ਕਰੇ ਉਹਦੇ ਤੇ ਮੈਂ ਲਾਨਤ ਭੇਜਾਂਗਾ ਤੇ ਜ਼ਮੀਨ ਦੇ ਸਾਰੇ ਕਬੀਲੇ ਤੇਰੇ ਵਸੀਲੇ ਦੇ ਨਾਲ ਬਰਕਤ ਪਾਵਣਗੇ। ਪੈਦਾਇਸ਼ ਬਾਬ 12 ਆਇਤ ਨੰਬਰ 2 ਤੇ 3। ਤੇ ਫਿਰ ਇਬਰਾਹਿਮ ਦੇ ਬੁਢਾਪੇ ਵਿੱਚ ਇਜ਼ਹਾਕ ਪੈਦਾ ਹੋਇਆ ਜਿਵੇਂ ਕਿ ਖੁਦਾ ਨੇ ਵਾਅਦਾ ਕੀਤਾ ਸੀ। ਇਜ਼ਹਾਕ ਤੋਂ ਯਾਕੂਬ ਪੈਦਾ ਹੋਇਆ। ਇਸੇ ਯਾਕੂਬ ਤੋਂ ਖੁਦਾ ਨੇ ਇਸਰਾਇਲ ਦੇ 12 ਬੇਟੇ ਪੈਦਾ ਕੀਤੇ ਯਾਨੀ 12 ਕਬੀਲੇ ਇਸ ਵੱਡੀ ਕੌਮ ਦੇ ਵਜੂਦ ਦਾ ਸਬਬ ਬਣੇ ਜਿਹਨੂੰ ਇਸਰਾਇਲ ਦੀ ਕੌਮ ਕਿਹਾ ਗਿਆ ਕਿਉਂਕਿ ਖੁਦਾ ਨੇ ਇਸ ਕੌਮ ਦਾ ਵਾਅਦਾ ਇਬਰਾਹਿਮ ਦੇ ਨਾਲ ਕੀਤਾ ਸੀ। ਪਿਛਲੇ 3 ਪ੍ਰੋਗਰਾਮਾਂ ਵਿੱਚ ਅਸਾਂ ਯਾਕੂਬ ਦੇ 12 ਬੇਟਿਆਂ ਖਾਸ ਕਰਕੇ 11ਵੇਂ ਬੇਟੇ ਯੂਸਫ ਦੀ ਕਹਾਣੀ ਸੁਣੀ। ਯੂਸਫ ਦੇ ਵੱਡੇ ਭਰਾ ਯੂਸਫ ਤੋਂ ਨਫ਼ਰਤ ਕਰਦੇ ਸਨ ਲੇਕਿਨ ਖੁਦਾ ਨੇ ਉਹਨੂੰ ਬਰਕਤ ਦਿੱਤੀ ਤੇ ਪੂਰੇ ਮੁਲਕੇ ਮਿਸਰ ਦਾ ਹਾਕਮ ਬਣਾ ਦਿੱਤਾ। ਇਸ ਤੋਂ ਬਾਅਦ ਮਿਸਰ ਵਿੱਚ ਕਾਲ ਪਿਆ ਤੇ ਕਨਾਨ ਵਿੱਚ ਵੀ ਜਿਹੜਾ ਕਿ ਸਖ਼ਤ ਤਕਲੀਫ਼ ਤੇ ਸਾਬਤ ਹੋਇਆ। ਇਸ ਕਾਲ ਦਾ ਨਤੀਜਾ ਇਹ ਨਿਕਲਿਆ ਕਿ ਯੂਸਫ ਤੇ ਉਹਦੇ ਬੇਟੇ ਖਾਣ ਪੀਣ ਤੋਂ ਅਵਾਜ਼ਾਰ ਹੋ ਗਏ। ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਮਿਲਦਾ ਹੈ ਤੇ ਉਹਨੇ ਆਪਣੇ ਬੇਟਿਆਂ ਨੂੰ ਮਿਸਰ ਵਿੱਚ ਭੇਜਿਆ। ਫਿਰ ਅਸੀਂ ਵੇਖਿਆ ਕਿ ਯੂਸਫ ਨੇ ਆਪਣੇ ਭਰਾਵਾਂ ਤੋਂ ਆਪਣੀ ਸ਼ਨਾਖਤ ਕਿਵੇਂ ਕਰਾਈ ਤੇ ਉਹਨਾਂ ਨੂੰ ਮੁਆਫ਼ ਕਰ ਦਿੱਤਾ ਤੇ ਆਪਣੇ ਬਾਪ ਨੂੰ ਫੈਮਲੀ ਸਮੇਤ ਮਿਸਰ ਵਿੱਚ ਚਲੇ ਆਵਣ ਦਾ ਤੇ ਇੱਥੇ ਆ ਕੇ ਰਹਿਣ ਦਾ ਆਖਿਆ ਤੇ ਉਹਦਾ ਬਾਪ ਆ ਗਿਆ। ਫਿਰ ਪੈਦਾਇਸ਼ ਦੀ ਕਿਤਾਬ ਦੇ ਆਖਿਰ ਵਿੱਚ ਅਸੀਂ ਵੇਖਿਆ ਕਿ ਬਨੀ ਇਸਰਾਇਲ ਕਨਾਨ ਨੂੰ ਜਿਸ ਦਾ ਵਾਅਦਾ ਖੁਦਾ ਨੇ ਇਬਰਾਹਿਮ ਦੇ ਨਾਲ ਕੀਤਾ ਸੀ ਛੱਡਿਆ ਤੇ ਮਿਸਰ ਵਿੱਚ ਆ ਕੇ ਰਹਿਣ ਲੱਗੇ ਤੇ ਇਹ ਸਭ ਕੁਝ ਇਸ ਲਈ ਹੋਇਆ ਕਿ ਬੜੀ ਮੁੱਦਤ ਪਹਿਲੇ ਖੁਦਾ ਨੇ ਇਬਰਾਹਿਮ ਦੇ ਨਾਲ ਇੱਕ ਵਾਅਦਾ ਕੀਤਾ ਸੀ ਤੇ ਖੁਦਾ ਨੇ ਆਖਿਆ ਕਿ ਉਹਨੇ ਇਬਰਾਹਿਮ ਨੂੰ ਆਖਿਆ, ਯਕੀਨ ਜਾਣ ਕਿ ਤੇਰੀ ਨਸਲ ਦੇ ਲੋਕ ਐਸੇ ਮੁਲਕ ਵਿੱਚ ਜਿਹੜਾ ਉਹਨਾਂ ਦਾ ਨਹੀਂ ਪਰਦੇਸੀ ਹੋਣਗੇ ਤੇ ਉੱਥੋਂ ਦੇ ਲੋਕਾਂ ਦੀ ਗੁਲਾਮੀ ਕਰਨਗੇ ਤੇ ਉਹ 400 ਸਾਲਾਂ ਤੱਕ ਉਹਨਾਂ ਨੂੰ ਦੁੱਖ ਦੇਵਣਗੇ, ਲੇਕਿਨ ਮੈਂ ਉਸ ਕੌਮ ਦੀ ਅਦਾਵਤ ਕਰਾਂਗਾ ਜਿਸ ਦੀ ਉਹ ਗੁਲਾਮੀ ਕਰਨਗੇ ਤੇ ਬਾਅਦ ਵਿੱਚ ਉਹ ਵੱਡੀ ਦੌਲਤ ਲੈ ਕੇ ਉੱਥੋਂ ਨਿਕਲ ਆਵਣਗੇ। ਪੈਦਾਇਸ਼ ਬਾਬ 15 ਆਇਤ ਨੰਬਰ 13 ਤੇ 14। ਬਨੀ ਇਸਰਾਇਲ ਦੇ ਨਾਲ ਜੋ ਕੁਛ ਪੇਸ਼ ਆਇਆ ਇਸ ਵਿੱਚ ਖੁਦਾ ਦਾ ਹੱਥ ਸੀ। ਖੁਦਾ ਨੇ ਇਬਰਾਹਿਮ ਦੇ ਬੇਟਿਆਂ ਯਾਨੀ ਬਨੀ ਇਸਰਾਇਲ ਨੂੰ ਮਿਸਰ ਵਿੱਚ ਕਾਇਮ ਕਰਨ ਵਾਸਤੇ ਕਿਉਂ ਇਜਾਜ਼ਤ ਦਿੱਤੀ? ਕਿਉਂਕਿ ਉਹਨੇ ਵਾਅਦਾ ਕੀਤਾ ਸੀ ਕਿ ਕਨਾਨ ਦਾ ਇਲਾਕਾ ਉਹਨਾਂ ਦਾ ਹੋਵੇਗਾ। ਕਿਉਂਕਿ ਮਿਸਰ ਵਿੱਚ ਬਨੀ ਇਸਰਾਇਲ ਦੇ ਨਾਲ ਪੇਸ਼ ਆਉਣ ਵਾਲੇ ਵਾਕਿਆਤ ਨਾਲ ਖੁਦਾ ਆਪਣਾ ਜਲਾਲ ਜ਼ਾਹਿਰ ਕਰਨਾ ਚਾਹੁੰਦਾ ਸੀ। ਖੁਦਾ ਚਾਹੁੰਦਾ ਸੀ ਕਿ ਉਹ ਆਪਣੀ ਅਜੀਬ ਕੁਦਰਤ ਵਿਖਾ ਕੇ ਬਨੀ ਇਸਰਾਇਲ ਨੂੰ ਰਿਹਾਈ ਦਿਲਾਏ ਤਾਂ ਕਿ ਸਾਰੇ ਲੋਕ ਜਾਣ ਜਾਣ ਕਿ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਤੇ ਖੁਦਾਵੰਦਾਂ ਦਾ ਖੁਦਾ ਏ ਤੇ ਕਾਦਰ ਮੁਤਲਿਕ ਏ। ਅਜ਼ੀਜ਼ ਦੋਸਤੋ, ਥੋੜ੍ਹਾ ਜਿਹਾ ਹੋਰ ਵੇਲਾ ਰਹਿ ਗਿਆ। ਇਸ ਵਿੱਚ ਅਸੀਂ ਖਰੂਜ ਦੀ ਕਿਤਾਬ ਦੇ ਪਹਿਲੇ ਬਾਬ ਦਾ ਮੁਤਾਲਾ ਕਰਾਂਗੇ। ਖੁਦਾ ਦਾ ਕਲਾਮ ਬਿਆਨ ਕਰਦੇ ਤੇ ਯੂਸਫ ਤੇ ਉਹਦੇ ਸਾਰੇ ਭਰਾ ਤੇ ਪੁਸ਼ਤ ਦੇ ਸਾਰੇ ਲੋਕ ਮਰ ਮਿਟੇ ਤੇ ਇਸਰਾਇਲ ਦੀ ਔਲਾਦ ਬ੍ਰਹਮੰਦ ਤੇ ਕਸੀਰ ਉਲ ਤਾਦਾਦ ਤੇ ਫਰਾਵਾਨ ਤੇ ਨਹਾਇਤ ਜ਼ੋਰਾਵਰ ਹੋ ਗਈ ਤੇ ਉਹ ਮੁਲਕ ਉਹਨਾਂ ਦੇ ਨਾਲ ਭਰ ਗਿਆ। ਉਦੋਂ ਮੁਲਕ ਵਿੱਚ ਇੱਕ ਨਵਾਂ ਬਾਦਸ਼ਾਹ ਹੋਇਆ ਜਿਹੜਾ ਯੂਸਫ ਨੂੰ ਨਹੀਂ ਸੀ ਜਾਣਦਾ ਤੇ ਉਹਨੇ ਆਪਣੀ ਕੌਮ ਦੇ ਲੋਕਾਂ ਨੂੰ ਆਖਿਆ, ਵੇਖੋ ਇਸਰਾਇਲ ਸਾਡੇ ਨਾਲੋਂ ਜ਼ਿਆਦਾ ਤੇ ਕਵੀ ਹੋ ਗਏ ਨੇ, ਸੋ ਆਓ ਅਸੀਂ ਇਹਨਾਂ ਨਾਲ ਹਿਕਮਤ ਦੇ ਨਾਲ ਪੇਸ਼ ਆਈਏ ਤਾਂ ਕਿ ਇੰਜ ਨਾ ਹੋਏ ਕਿ ਉਹ ਹੋਰ ਜ਼ਿਆਦਾ ਹੋ ਜਾਣ ਤੇ ਉਸ ਵੇਲੇ ਜੰਗ ਛਿੜ ਜਾਏ ਤੇ ਸਾਡੇ ਦੁਸ਼ਮਣਾਂ ਦੇ ਨਾਲ ਮਿਲ ਕੇ ਸਾਡੇ ਨਾਲ ਲੜਨ ਤੇ ਸਾਨੂੰ ਮੁਲਕ ਵਿੱਚੋਂ ਕੱਢ ਦੇਣ। ਇਸ ਲਈ ਉਹਨਾਂ ਨੇ ਉਹਨਾਂ ਤੇ ਬੇਗਾਰ ਲੈਣ ਵਾਲੇ ਮੁਕਰਰ ਕੀਤੇ ਜਿਹੜੇ ਉਹਨਾਂ ਕੋਲੋਂ ਸਖ਼ਤ ਕੰਮ ਲੈ ਕੇ ਤੇ ਉਹਨਾਂ ਨੂੰ ਸਤਾਉਂਦੇ। ਸੋ ਉਹਨਾਂ ਨੇ ਫਿਰਾਉਣ ਵਾਸਤੇ ਜ਼ਖੀਰਾ ਕਰਨ ਵਾਸਤੇ ਸ਼ਹਿਰ ਬਣਾਏ, ਪਰ ਉਹਨਾਂ ਨੇ ਜਿੰਨਾ ਉਹਨਾਂ ਨੂੰ ਸਤਾਇਆ ਉਹ ਉਹਨਾਂ ਹੀ ਜ਼ਿਆਦਾ ਵਧੇ ਤੇ ਫੈਲਦੇ ਗਏ। ਇਸ ਲਈ ਉਹ ਲੋਕ ਬਨੀ ਇਸਰਾਇਲ ਦੇ ਵੱਲੋਂ ਫਿਕਰਮੰਦ ਹੋ ਗਏ ਤੇ ਮਿਸਰੀਆਂ ਨੇ ਬਨੀ ਇਸਰਾਇਲ ਤੇ ਤਸ਼ੱਦਦ ਕਰ ਕਰਕੇ ਉਹਨਾਂ ਕੋਲੋਂ ਕੰਮ ਕਰਾਇਆ ਤੇ ਉਹਨਾਂ ਨੇ ਉਹਨਾਂ ਕੋਲੋਂ ਸਖ਼ਤ ਮਿਹਨਤ ਕਰਵਾਈ ਤੇ ਗਾਰਾ ਤੇ ਇੱਟਾਂ ਬਨਵਾ ਬਨਵਾ ਕੇ ਖੇਤ ਵਿੱਚ ਹਰ ਕਿਸਮ ਦੀ ਖਿਦਮਤ ਲੈ ਲਈ ਕਿ ਇਹਨਾਂ ਦੀ ਜ਼ਿੰਦਗੀ ਤਲਖ ਹੋਵੇ। ਉਹਨਾਂ ਦੀਆਂ ਸਾਰੀਆਂ ਖਿਦਮਤਾਂ ਜੋ ਉਹ ਉਹਨਾਂ ਤੋਂ ਕਰਾਉਂਦੇ ਸਨ ਤਸ਼ੱਦਦ ਦੀਆਂ ਸਨ। ਫਿਰ ਮਿਸਰ ਦੇ ਬਾਦਸ਼ਾਹ ਨੇ ਇਬਰਾਨੀ ਦਾਈਆਂ ਨੂੰ ਬੁਲਵਾਇਆ ਤੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਤੇ ਆਖਿਆ ਕਿ ਜੇ ਇਬਰਾਨੀ ਔਰਤਾਂ ਦਾ ਬੱਚਾ ਹੋਵੇ ਤੇ ਉਹਨੂੰ ਮਾਰ ਦੇਣਾ ਤੇ ਜੇ ਬੇਟੀ ਹੋਵੇ ਤੇ ਉਹਨੂੰ ਨਾ ਮਾਰਨਾ। ਲੇਕਿਨ ਉਹ ਦਾਈਆਂ ਖੁਦਾ ਕੋਲੋਂ ਡਰੀਆਂ, ਸੋ ਉਹਨਾਂ ਨੇ ਮਿਸਰ ਦੇ ਬਾਦਸ਼ਾਹ ਦਾ ਹੁਕਮ ਨਾ ਮੰਨਿਆ ਬਲਕਿ ਬੇਟਿਆਂ ਨੂੰ ਵੀ ਜਿੰਦਾ ਰਹਿਣ ਦਿੱਤਾ। ਫਿਰ ਮਿਸਰ ਦੇ ਬਾਦਸ਼ਾਹ ਨੇ ਦਾਈਆਂ ਨੂੰ ਬੁਲਵਾ ਕੇ ਉਹਨਾਂ ਨੂੰ ਆਖਿਆ, ਤੁਸਾਂ ਨੇ ਇੰਜ ਕਿਉਂ ਕੀਤਾ ਕਿ ਲੜਕੀਆਂ ਨੂੰ ਜਿੰਦਾ ਰਹਿਣ ਦਿੱਤਾ? ਦਾਈਆਂ ਨੇ ਫਿਰ ਉਹਨੂੰ ਆਖਿਆ, ਇਬਰਾਨੀ ਔਰਤਾਂ ਮਿਸਰੀ ਔਰਤਾਂ ਦੀ ਤਰ੍ਹਾਂ ਨਹੀਂ ਨੇ, ਉਹ ਐਸੀਆਂ ਮਜ਼ਬੂਤ ਹੁੰਦੀਆਂ ਨੇ ਕਿ ਦਾਈਆਂ ਤੋਂ ਇਹ ਪਹੁੰਚਣ ਤੋਂ ਪਹਿਲੇ ਹੀ ਜੰਨ ਕੇ ਫਾਰਗ ਹੋ ਜਾਂਦੀਆਂ ਨੇ। ਬਸ ਖੁਦਾ ਨੇ ਦਾਈਆਂ ਦਾ ਭਲਾ ਕੀਤਾ ਤੇ ਲੋਕ ਬੜੇ ਤੇ ਬੜੇ ਜ਼ਬਰਦਸਤ ਹੋ ਗਏ ਤੇ ਇਸ ਸਬਬ ਤੋਂ ਦਾਈਆਂ ਖੁਦਾ ਕੋਲੋਂ ਡਰੀਆਂ ਤੇ ਉਹਨੇ ਉਹਨਾਂ ਦੇ ਘਰ ਆਬਾਦ ਕਰ ਦਿੱਤੇ। ਤੇ ਫਿਰਾਉਨ ਨੇ ਆਪਣੀ ਕੌਮ ਦੇ ਸਾਰੇ ਲੋਕਾਂ ਨੂੰ ਤਾਕੀਦ ਕੀਤੀ ਤੇ ਆਖਿਆ ਕਿ ਉਹਨਾਂ ਵਿੱਚੋਂ ਜੋ ਬੇਟਾ ਪੈਦਾ ਹੋਵੇ ਤੁਸੀਂ ਉਹਨੂੰ ਦਰਿਆ ਵਿੱਚ ਪਾ ਦੇਣਾ ਤੇ ਜਿਹੜੀ ਬੇਟੀ ਪੈਦਾ ਹੋਵੇ ਉਹ ਜੀਂਦੀ ਰਹੇ। ਖਰੂਜ ਦੀ ਕਿਤਾਬ ਦਾ ਪਹਿਲਾ ਬਾਬ ਇੱਥੇ ਹੀ ਖਤਮ ਹੁੰਦਾ ਹੈ। ਖੁਦਾ ਤਾਲਾ ਦੇ ਫਜ਼ਲ ਦੇ ਨਾਲ ਅਗਲੀ ਨਸ਼ਰੀਆਤ ਵਿੱਚ ਅਸੀਂ ਇਸ ਖਾਸ ਕਹਾਣੀ ਨੂੰ ਜਾਰੀ ਰੱਖਾਂਗੇ ਤੇ ਵੇਖਾਂਗੇ ਕਿ ਖੁਦਾ ਨੇ ਕਿਵੇਂ ਇੱਕ ਸ਼ਖਸ ਬੁਲਾਇਆ ਤੇ ਮਿਸਰ ਦੇ ਜ਼ਾਲਿਮ ਬਾਦਸ਼ਾਹ ਦੇ ਹੱਥੋਂ ਬਨੀ ਇਸਰਾਇਲ ਨੂੰ ਛੁਡਾਉਣ ਵਾਸਤੇ ਉਹਨੂੰ ਇਸਤੇਮਾਲ ਕੀਤਾ। ਕੀ ਤੁਸੀਂ ਉਸ ਸ਼ਖਸ ਦਾ ਨਾਂ ਜਾਣਦੇ ਹੋ? ਜੀ ਹਾਂ, ਉਹ ਖੁਦਾ ਤਾਲਾ ਦਾ ਨਬੀ ਹਜ਼ਰਤ ਮੂਸਾ ਏ। ਪ੍ਰੋਗਰਾਮ ਸੁਣਨ ਦਾ ਬਹੁਤ ਸ਼ੁਕਰੀਆ। ਖੁਦਾਵੰਦ ਤੁਹਾਨੂੰ ਬਰਕਤ ਦੇਵੇ ਤੇ ਖੁਦਾ ਦੇ ਕਲਾਮ ਦੀ ਆਇਤ ਯਾਦ ਰੱਖੋ, ਕਿਉਂਕਿ ਜਿੰਨੀਆਂ ਗੱਲਾਂ ਪਹਿਲੇ ਲਿਖੀਆਂ ਗਈਆਂ ਉਹ ਸਾਡੀ ਤਾਲੀਮ ਵਾਸਤੇ ਲਿਖੀਆਂ ਗਈਆਂ ਤਾਂ ਕਿ ਸਬਰ ਤੇ ਕਿਤਾਬ ਮੁਕੱਦਸ ਦੀ ਤਸੱਲੀ ਦੇ ਨਾਲ ਉਮੀਦ ਰੱਖੀਏ। ਰੋਮੀਓ ਬਾਬ 15 ਆਇਤ ਨੰਬਰ 4। ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043 110 यानी 0341 3043 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।